ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਹੁਰ ਇੱਕ ਦਿਨ ਸਭਾ ਮਜਾਰੇ,
ਸੋ ਇੱਕ ਦਿਨ ਫਿਰ ਸਮਾਂ ਆਇਆ ਕਿ ਭਰੀ ਸਭਾ ਦੇ ਅੰਦਰ
ਗੁਰ ਬੈਠੇ ਸੇਵਕ ਪਰਵਾਰੇ,
ਗੁਰੂ ਪਾਤਸ਼ਾਹ ਜੀ ਦੇ ਸਿੱਖ ਸੇਵਕ ਸਿੰਘ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ, ਸੋ ਸਾਰੇ ਜਥੇਦਾਰ ਰਾਗੀ ਸਿੰਘ ਬੈਠੇ ਹਨ।
ਬੋਲਿਓ ਇੱਕ ਸਿੱਖ ਤਿਸ ਕਾਲਾ,
ਭਰੀ ਸੰਗਤ ਦੇ ਵਿੱਚ ਖੜਾ ਹੋ ਕੇ ਹੱਥ ਬੰਨ ਕੇ ਇੱਕ ਸਿੱਖ ਨੇ ਹੱਥ ਬੰਨ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਇਉਂ ਕੀਤੀ।
ਭਉ ਜਲ ਤਰਬੇ ਯਤਨ ਸੁਖਾਲਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਸਿੰਘਾ ਤੇਰੇ ਮਨ ਦੇ ਵਿੱਚ ਕੀ ਵਹਿਮ ਆਇਆ, ਕੀ ਸ਼ੰਕਾ, ਕੀ ਸਵਾਲ ਹੈ ਉਹ ਦੱਸ ਭਾਈ। ਉਸ ਸਮੇਂ ਸਿੱਖ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ ਮੈਨੂੰ ਇਹ ਦੱਸੋ ਕਿ ਸੰਸਾਰ ਸਮੁੰਦਰ ਤੋਂ ਤਰਨਾ ਕਿੰਨਾ ਔਖਾ ਹੈ, ਸੋ ਆਪ ਜੀ ਸੌਖਾ ਕੋਈ ਤਰੀਕਾ ਦੱਸੋ। ਸੋ ਜਦੋਂ ਇਸ ਤਰ੍ਹਾਂ ਇਸਨੇ ਸਵਾਲ ਕੀਤਾ,
ਸਤਿਗੁਰ ਜੀ ਤੁਮ ਕਰੋ ਉਚਾਰਨ,
ਸਿੱਖ ਨੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਉਪਦੇਸ਼ ਦਿਓ ਜਿਸ ਦੇ ਨਾਲ ਅਸੀਂ ਸੰਸਾਰ ਸਮੁੰਦਰ ਤੋਂ ਸੌਖੇ ਪਾਰ ਹੋ ਸਕੀਏ।
ਜਿਸ ਕੋ ਸੁਨ ਸਿੱਖ ਕਰ ਹੈ ਤਾਰਨ,
ਗੁਰੂ ਪਾਤਸ਼ਾਹ ਜੀ ਆਪ ਜੀ ਉਪਦੇਸ਼ ਦਿਓ, ਅਸੀਂ ਸਾਰੀਆਂ ਸੰਗਤਾਂ ਆਪ ਜੀ ਦੇ ਸੁਭ ਸ੍ਰੇਸ਼ਟ ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ।
ਸ਼ਾਸਤਰਨ ਕੇ ਪੰਡਤ ਜੇਈ,
ਤੇ ਸਿੱਖ ਨੇ ਆਖਿਆ ਗੁਰੂ ਪਾਤਸ਼ਾਹ ਜੀ ਜਿੰਨੇ ਚਾਰੇ ਵੇਦ ਹਨ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਉਹਨਾਂ ਦੇ ਜੋ ਪੜ੍ਹਨ ਵਾਲੇ ਵਿਦਵਾਨ ਉਹ ਸਾਰੇ ਇਸ ਤਰ੍ਹਾਂ ਕਹਿੰਦੇ ਹਨ,
ਮਾਰਗ ਬਿਕਮ ਬਤਾਵੇ ਤੇਈ,
ਗੁਰੂ ਪਾਤਸ਼ਾਹ ਜੀ ਉਹ ਸਾਰੇ ਵਿਦਵਾਨ ਇਹ ਗੱਲ ਤੇ ਜ਼ੋਰ ਦਿੰਦੇ ਨੇ ਕਿ ਸੰਸਾਰ ਸਮੁੰਦਰ ਤੋਂ ਤਰਨਾ ਬੜਾ ਬਿਕਮ ਹੈ, ਔਖਾ ਹੈ।
ਸੁਨਤ ਸਭਾ ਮੈਂ ਕਹਿਓ ਕਿਰਪਾਲਾ,
ਗੁਰੂ ਪਾਤਸ਼ਾਹ ਜੀ ਨੇ ਸਿੱਖ ਦੇ ਜਦੋਂ ਸਵਾਲ ਸਮਾਪਤ ਹੋ ਗਏ, ਸਤਿਗੁਰੂ ਜੀ ਨੇ ਕਿਹਾ ਇਹਨਾਂ ਸਾਰੀ ਸੰਗਤਾਂ ਨੂੰ ਮੁਖਾਤਬ ਹੋ ਕੇ ਇਸ ਸਵਾਲ ਦਾ ਜਵਾਬ ਦੇਣ ਲਈ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਕਹਿੰਦੇ ਨੇ,
ਤਰਨ ਉਪਾਓ ਵਿਸਾਲ ਸੁਖਾਲਾ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਸਿੰਘੋ, ਸੰਸਾਰ ਸਮੁੰਦਰ ਤੋਂ ਤਰਨਾ ਕੋਈ ਵੀ ਔਖਾ ਨਹੀਂ, ਬੜਾ ਅਸੀਂ ਸੌਖਾ ਤਰੀਕਾ ਦੱਸਦੇ ਹਾਂ।
ਧੰਦਾ ਧਾਵਤ ਜਬ ਰਹਿ ਗਿਆ,
ਨੰਬਰ 1 ਤੇ ਭਾਈ ਤੁਸੀਂ ਕੰਮ ਕਰਨਾ ਹੈ, ਇਹੀ ਬਚਨ ਸਾਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਦ੍ਰਿੜ ਕਰਾਏ ਨੇ। 3 ਅਸੂਲ ਲੈ ਕੇ ਆਏ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸਭ ਤੋਂ ਪਹਿਲਾ ਕੰਮ ਹੈ ਕਿਰਤ ਕਰਨਾ, ਕੰਮ ਕਰਨਾ, ਕੰਮ ਕਰਦਿਆਂ ਹੋਇਆ ਨਾਮ ਜਪਣਾ, ਨਾਮ ਜਪਦਿਆਂ ਹੋਇਆ ਜੋ ਅਸੀਂ ਕਮਾਇਆ ਉਹਨੂੰ ਵੰਡ ਕੇ ਛਕਣਾ। ਇਹ ਨਹੀਂ ਹੈ ਕਿ ਅਸੀਂ ਕੰਮ ਛੱਡ ਦਈਏ, ਨਾਮ ਜਪਣ ਲੱਗ ਜਾਈਏ, ਉਹ ਪ੍ਰਵਾਨ ਨਹੀਂ। ਬਾਣੀ ਵਿੱਚ ਆਉਂਦਾ, ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ, ਕਿ ਕੰਮ ਕਰਦਿਆਂ ਹੋਇਆ ਨਾਮ ਨੂੰ ਜਪੋ। ਸੋ ਇਹੀ ਜ਼ਿਕਰ ਅੱਜ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ ਜਦੋਂ ਕੰਮ ਕਰੋਗੇ ਤੇ ਮਨ ਨੂੰ ਜੋੜੋਗੇ ਪਰਮੇਸ਼ਰ ਦੇ ਸਿਮਰਨ ਦੇ ਨਾਲ, ਤੇ ਜਦੋਂ ਮਨ ਤੁਹਾਡਾ ਇਕਾਗਰ ਹੋ ਗਿਆ,
ਬਹੁਰ ਕਯੋ ਸੀਤਲ ਮਨ ਪਿਆ,
ਬਸ ਉਸ ਸਮੇਂ ਤੁਹਾਡੇ ਮਨ ਵਿੱਚ ਸ਼ਾਂਤੀ ਆ ਜਾਏਗੀ, ਉਸ ਸਮੇਂ ਤੁਹਾਡਾ ਮਨ ਇਕਾਗਰ ਹੋ ਜਾਏਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਕਾਗਰ ਚਿੱਤ ਹੋ ਜਾਏਗਾ, ਸ਼ਾਂਤੀ ਆ ਜਾਏਗੀ।
ਤ੍ਰਿਤੀ ਬੇਰ ਗੁਰ ਬਾਕ ਬਖਾਨਾ,
ਤੀਸਰਾ ਬਚਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਮੁਖਾਤਬ ਹੋ ਕੇ ਇਉਂ ਕਿਹਾ,
ਭੰਬੀਰੀ ਕੇ ਪਾਖ ਸਮਾਨਾ,
ਕਿਉਂਕਿ ਸੰਸਾਰ ਵਿੱਚ ਅਸੀਂ ਸੰਸਾਰੀ ਲੋਕ ਹਾਂ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਦੇ ਲਈ ਸੰਸਾਰ ਦੀਆਂ ਉਦਾਹਰਣਾਂ ਦਿੱਤੀਆਂ ਹਨ। ਸੁਣ ਇੱਥੇ ਉਦਾਹਰਣ ਦੇ ਰਹੇ ਨੇ ਸਿੰਘਾਂ ਨੂੰ ਕਿ ਭਾਈ ਜਿਵੇਂ ਭੰਬੀਰੀ ਹੁੰਦੀ ਹੈ, ਅੱਜ ਕੱਲ ਦੇ ਮੌਸਮ ਵਿੱਚ ਉੱਡਦੀ ਹੈ, ਸੋ ਉਹਦਾ ਜੋ ਪੰਖ ਹੁੰਦਾ, ਖੰਭ ਹੁੰਦਾ, ਉਹ ਬਿਲਕੁਲ ਪਤਲਾ ਹੁੰਦਾ। ਇਹ ਮੰਨ ਲਈਏ ਜਿਵੇਂ ਆਪਾਂ ਪਿਆਜ਼ ਦਾ ਉੱਪਰਲਾ ਫੋਲਕ ਜੋ ਹਲਕਾ ਛਿੱਲੜਾ ਛਿੱਲ ਲਈਏ, ਜਿੰਨਾ ਉਹ ਪਤਲਾ ਹੈ ਇੰਨਾ ਭੰਬੀਰੀ ਦਾ ਜੋ ਪੰਖ ਹੈ ਉਹ ਪਤਲਾ ਹੈ। ਸੋ ਉਹਦਾ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾਉਂਦੇ ਨੇ,
ਪਰ ਦੋ ਅਤ ਸੂਖਮ ਬਿਰਮਾਇਓ।
ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਭਾਈ ਇੱਕ ਤਾਂ ਸਾਡੀ ਅੱਖ ਹੋਵੇ ਵੇਖਣ ਵਾਲੀ, ਵਿਚਾਲੇ ਆ ਜਾਏ ਭੰਭੀਰੀ ਦਾ ਜੋ ਪੰਖ ਹੈ, ਤੇ ਦੂਸਰੇ ਪਾਸੇ ਅਸੀਂ ਜਿਹੜੀ ਵਸਤੂ ਨੂੰ ਵੇਖਣਾ ਹੈ ਉਹ ਹੈ। ਸੋ ਜਦੋਂ ਤਿੰਨੇ ਇੱਕ ਸਾਰ ਹੋਣ,
ਬਿਨ ਦੇਖੇ ਜਾਣੇ ਦੁਰਾਇਓ।
ਪਰ ਜਦੋਂ ਹੁਣ ਵਿਚਕਾਰ ਪੰਖ ਆ ਗਿਆ, ਹੁਣ ਸਾਹਮਣੇ ਵਸਤੂ ਹੈ, ਇੱਧਰ ਆਪਣੀ ਅੱਖ ਹੈ, ਹੁਣ ਉਹ ਵੇਖਣ ਵਿੱਚ ਉਹ ਵਸਤੂ ਨਹੀਂ ਆ ਰਹੀ। ਜਦੋਂ ਵਸਤੂ ਵੇਖਣ ਵਿੱਚ ਨਹੀਂ ਆ ਰਹੀ ਤਾਂ ਅਸੀਂ ਇਹੀ ਮੰਨਾਂਗੇ ਕਿ ਇੱਥੇ ਵਸਤੂ ਨਹੀਂ, ਕਿਉਂਕਿ ਜਦੋਂ ਵੇਖਣ ਵਿੱਚ ਨਹੀਂ ਆ ਰਹੀ। ਸੋ ਗੁਰੂ ਪਾਤਸ਼ਾਹ ਜੀ ਵੀ ਐਵੇਂ ਸਮਝਾਉਂਦੇ ਨੇ ਕਿ ਭਾਈ ਪਰਮੇਸ਼ਰ ਦਾ ਤੇ ਤੁਹਾਡਾ ਕੋਈ ਫਰਕ ਨਹੀਂ, ਵਿੱਚ ਹਉਮੈ ਦਾ ਹੰਕਾਰ ਦਾ ਹੀ ਪੜਦਾ ਹੈ। ਸੋ ਕਹਿੰਦੇ ਨੇ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਹਿੰਦੇ ਧਨ ਕਹਿੰਦੇ ਨੇ ਇੱਥੇ ਜੀਵ ਰੂਪੀ ਇਸਤਰੀ ਨੂੰ, ਇਸਤਰੀ ਦਾ ਤੇ ਪਤੀ ਪਰਮੇਸ਼ਰ ਦਾ ਇੱਕੋ ਹੀ ਜਗ੍ਹਾ ਅੰਦਰ ਟਿਕਾਣਾ ਹੈ ਮਨੁੱਖ ਦੇ, ਪਰ ਵਿੱਚ ਫਰਕ ਕੀ ਪੈ ਗਿਆ, ਵਿੱਚ ਹਉਮੈ ਭੀਤ ਕਰਾਰੀ। ਹਉਮੈ ਹੰਕਾਰ ਦੀ ਕੰਧ ਉਹ ਪ੍ਰਭੂ ਦੇ ਤੇ ਜੀਵ ਰੂਪੀ ਇਸਤਰੀ ਦੇ ਵਿਚਕਾਰ ਆ ਗਈ, ਇਸੇ ਕਰਕੇ ਮਿਲ ਨਹੀਂ ਹੋ ਰਿਹਾ, ਉਹ ਪਰਮੇਸ਼ਰ ਦੂਰ ਲੱਗ ਰਿਹਾ, ਅਦ੍ਰਿਸ਼ ਲੱਗ ਰਿਹਾ। ਸੋ ਉਹੀ ਜ਼ਿਕਰ ਅੱਜ ਗੁਰੂ ਪਾਤਸ਼ਾਹ ਜੀ ਕਰਦੇ ਹਨ।
ਤੀਨ ਪ੍ਰਮਾਣ ਬਖਾਨੇ ਜਬੈ।
ਗੁਰੂ ਪਾਤਸ਼ਾਹ ਜੀ ਨੇ ਤਿੰਨ ਪ੍ਰਮਾਣ ਦੇ ਕੇ ਜਦੋਂ ਸਿੱਖ ਸੰਗਤਾਂ ਨੂੰ ਸਮਝਾਉਣਾ ਕੀਤੇ,
ਨਿਕਟ ਸਭਾ ਸਭ ਸੁਣਤੇ ਸਬੈ।
ਉਸ ਸਮੇਂ ਸਾਰੇ ਹੀ ਕੋਲੇ ਬੈਠੇ ਨੇ ਗੁਰੂ ਪਾਤਸ਼ਾਹ ਜੀ ਦੇ, ਤੇ ਬਚਨਾਂ ਵੱਲ ਪੂਰਨ ਤੌਰ ਤੇ ਧਿਆਨ ਲਾਇਆ, ਸੁਰਤੀ ਬਿਰਤੀ ਜੋੜੀ ਹੋਈ ਹੈ।
ਬਹੁਰ ਕਿਰਪਾ ਕਰ ਗੁਰੂ ਉਚਾਰਾ।
ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਇਉਂ ਕਹਿਣਾ ਕੀਤਾ,
ਸੁਣ ਸਿੱਖਾ ਪੁਨ ਤਰਨ ਸੁਖਾਰਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਸਿੱਖਾ ਤੂੰ ਸਵਾਲ ਤਾਂ ਕੀਤਾ ਹੈ, ਸੋ ਅਸੀਂ ਤੈਨੂੰ ਦੱਸਦੇ ਹਾਂ, ਬੜਾ ਹੀ ਤਰਨਾ ਸੌਖਾ ਹੈ।
ਰਾਮ ਰਾਮ ਸਿਮਰਨ ਕੋ ਕਰੀਏ, ਪਾਪ ਪੂਰਬ ਲੇ ਪੂਰਬ ਹਰੀਏ।
ਸੋ ਰਾਮ ਰਾਮ ਦਾ ਜ਼ਿਕਰ ਕੀਤਾ ਹੈ, ਜਿਹੜਾ ਰਮਿਆ ਹੋਇਆ ਰਾਮ ਭਾਵ ਵਾਹਿਗੁਰੂ। ਸੋ ਰਾਮ ਲਫ਼ਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 8344 ਵਾਰ ਆਇਆ ਹੈ, ਤੇ ਜੋ ਵਾਹਿਗੁਰੂ ਗੁਰਮੰਤਰ ਹੈ 16 ਵਾਰ ਆਇਆ ਹੈ। ਸੋ 2533 ਵਾਰੀ ਜੋ ਪ੍ਰਭੂ ਲਫ਼ਜ਼ ਆਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੀ ਜਾਣਕਾਰੀ ਹੈ, ਸਭ ਤੋਂ ਵੱਧ ਰਾਮ ਦਾ ਨਾਮ ਆਇਆ ਹੈ 8344 ਵਾਰ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਨੇ ਕਿ ਉਹ ਰਮੇ ਹੋਏ ਰਾਮ ਜਿਹੜਾ ਵਾਹਿਗੁਰੂ ਹੈ ਉਹਦਾ ਨਾਮ ਜਪੋ,
ਪਾਪ ਪੂਰਬ ਲੇ ਪੂਰਬ ਹਰੀਏ।
ਭਾਈ ਜਿਹੜੇ ਪਿਛਲੇ ਜਨਮਾਂ ਦੇ ਇੱਕ ਕਰਮ ਨੇ ਸੰਚਿਤ ਕਰਮ, ਜਿਹੜੇ ਆਪਾਂ ਪਿਛਲੇ ਜਨਮ ਤੋਂ ਲੈ ਕੇ ਆਏ ਹਾਂ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਬਈ ਇੱਥੇ ਤਾਂ ਆਪਾਂ ਕੋਈ ਪਾਪ ਕਰਮ ਕਰ ਨਹੀਂ ਰਹੇ, ਆਹ ਦੁੱਖ ਆਪਾਂ ਕਿਸ ਚੀਜ਼ ਦਾ ਭੋਗ ਰਹੇ ਹਾਂ, ਇਹ ਭਾਈ ਸਾਡੇ ਪਿਛਲੇ ਕਰਮ ਵੀ ਆ ਜਾਂਦੇ ਨੇ। ਧ੍ਰਿਤਰਾਸ਼ਟਰ ਨੇ ਕਿਹਾ ਸੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕਿ ਮੈਂ ਅੰਨਾ ਕਿਉਂ ਹੋਇਆ ਹਾਂ, ਮੈਨੂੰ ਆਪਣੇ 100 ਜਨਮਾਂ ਦੀ ਸੂਝ ਹੈ, ਗਿਆਨ ਹੈ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਬਈ ਤੈਨੂੰ 100 ਜਨਮਾਂ ਦੀ ਸੂਝ ਤਾਂ ਹੈ, ਪਰ 101ਵੇਂ ਜਨਮ ਦੇ ਵਿੱਚ ਜਾ ਕੇ ਵੇਖ। ਜਦੋਂ ਸੁਰਤੀ ਬਿਰਤੀ ਇਕਾਗਰ ਕਰਕੇ 101 ਜਨਮ ਤੇ ਨਜ਼ਰ ਮਾਰੀ, ਧ੍ਰਿਤਰਾਸ਼ਟਰ ਨੇ ਵੇਖਿਆ ਕਿ ਬਚਪਨ ਦੇ ਵਿੱਚ ਅੱਕ ਦੇ ਟਿੱਡੇ ਦੇ ਅੱਖਾਂ ਦੇ ਵਿੱਚ ਸੂਲਾਂ ਮਾਰ ਕੇ ਉਹ ਅੱਖਾਂ ਭੰਨੀਆਂ ਸਨ। ਸੋ ਉਹਦਾ ਅੱਜ ਉਹਨੂੰ ਲੇਖਾ ਇੱਥੇ ਦੇਣਾ ਪਿਆ ਸੰਸਾਰ ਤੇ ਆ ਕੇ। ਸੋ 101ਵੇਂ ਜਨਮ ਦਾ ਵੀ ਸੰਚਿਤ ਕਰਮ ਉਹਦੇ ਨਾਲ ਆ ਗਿਆ। ਸੋ ਸਾਡੇ ਨਾਲ ਵੀ ਇਸ ਤਰ੍ਹਾਂ ਬਣਦੀ ਰਹਿੰਦੀ ਹੈ, ਤੇ ਅੱਜ ਭਾਈ ਜਨ ਕਹਿ ਰਹੇ ਨੇ ਕਿ ਸਿਮਰਨ ਕਰੋ, ਸਿਮਰਨ ਕਰਕੇ ਜਿਹੜਾ ਤੁਹਾਡਾ ਸਿਮਰਨ ਕੀ ਕਰਨਾ, ਆਪਾਂ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਬਸ ਸੌਖਾ ਹੀ ਕੰਮ ਹੈ, ਚਾਰ ਅੱਖਰ ਨੇ, ਚਾਰਾਂ ਜੋ ਯੁੱਗਾਂ ਦੇ ਵਿੱਚੋਂ ਇੱਕ ਇੱਕ ਅੱਖਰ ਲਿਆ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਯੁਗ ਦੇ ਵਿੱਚ ਵਿਸ਼ਨਾ ਵਿਸ਼ਨਾ ਜਪਿਆ ਜਾਂਦਾ ਸੀ, ਵਾਹ ਵਾਹ ਲਿਆ ਗਿਆ। ਤ੍ਰੇਤੇ ਵਿੱਚ ਜਿੱਥੇ ਹਰੇ ਹਰੇ ਜਪਿਆ ਜਾਂਦਾ ਸੀ, ਹਾਹਾ ਲਿਆ ਗਿਆ। ਦੁਆਪਰ ਦੇ ਵਿੱਚ ਗੋਬਿੰਦ ਗੋਬਿੰਦ ਜਪਿਆ ਜਾਂਦਾ ਸੀ, ਗੱਗਾ ਲਿਆ ਗਿਆ। ਕਲਯੁਗ ਵਿੱਚ ਰਾਮ ਰਾਮ ਜਪਿਆ ਜਾਂਦਾ ਸੀ, ਰਾਰਾ ਲਿਆ ਗਿਆ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰੇ ਯੁੱਗਾਂ ਦੇ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਇੱਕ ਇੱਕ ਅੱਖਰ ਦੇ ਉੱਪਰ 9 ਯੁੱਗ ਤਪੱਸਿਆ ਕੀਤੀ ਹੈ। 9 ਚੌਕਾ 36, 36 ਯੁੱਗ ਦੇ ਵਿੱਚ ਗੁਰਮੰਤਰ ਤਿਆਰ ਹੋਇਆ। ਸੋ ਹੈ ਛੋਟਾ ਜਿਹਾ ਚਾਰ ਅੱਖਰ ਨੇ, ਪਰ ਇਹਦਾ ਫਲ ਇੰਨਾ ਹੈ ਕਿ ਸਰੀਰ ਦੇ 72 ਕਰੋੜ ਰੋਮ ਵੀ ਜਪਣ ਲੱਗ ਜਾਂਦੇ ਨੇ ਜਦੋਂ ਅਭਿਆਸ ਹੋ ਜਾਂਦਾ। ਸੰਤ ਮਹਾਂਪੁਰਸ਼ ਹੋਏ ਨੇ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਅੰਤਮ ਸਮੇਂ ਡਾਕਟਰ ਨੂੰ ਆਖਿਆ ਵੀ ਸਟੈਥੋਸਕੋਪ ਲਗਾ। ਜਦੋਂ ਸਟੈਥੋਸਕੋਪ ਲਗਾਇਆ ਆਪਣੇ ਕੇਸਾਂ ਦੇ ਵਿੱਚੋਂ ਕੱਲੇ ਕੱਲੇ ਦੇ ਵਿੱਚੋਂ ਵਾਹਿਗੁਰੂ ਦੀ ਸਿਮਰਨ ਦੀ ਰੌਂ ਚੱਲ ਰਹੀ ਸੀ। ਕੱਲਾ ਕੱਲਾ ਰੂਹ ਜੋ ਆਪਣਾ ਗੁਰਮੁਖ ਰੋਮ ਰੋਮ ਹਰ ਤਿਆਵੇ, ਉਹ ਗੁਰੂ ਦੇ ਪਿਆਰੇ ਦਾ ਰੋਮ ਰੋਮ ਵੀ ਧਿਆਉਣ ਲੱਗ ਜਾਂਦਾ। ਇਹ ਅੰਦਰੋਂ ਧਿਆਉਂਦਾ ਹੈ, ਇਹ ਅੰਦਰੋਂ ਪ੍ਰਗਟ ਹੁੰਦਾ। ਗੁਰਮੰਤਰ ਮਨ ਬਿਰਤੀ ਇਕਾਗਰ ਹੁੰਦੀ ਹੈ ਮੂਲ ਮੰਤਰ ਦੇ ਨਾਲ। ਸੋ ਇਸ ਕਰਕੇ ਆਪਾਂ ਇੱਧਰ ਨਾ ਜਾਈਏ। ਸੋ ਉਹ ਗੁਰੂ ਸਾਹਿਬ ਜੀ ਆਖ ਰਹੇ ਨੇ ਕਿ ਭਾਈ ਨਾਮ ਜਪੋ, ਤੁਹਾਡੇ ਪਿਛਲੇ ਪੂਰਵਲੇ ਕਰਮ ਉਹ ਸਾਰੇ ਦੂਰ ਹੋ ਜਾਣਗੇ ਤੇ ਹੁਣ ਦੇ ਕੀਤੇ ਪਾਪ ਨਾਸ ਹੋ ਜਾਣਗੇ।
ਚਿੱਤ ਰੱਖੋ ਆਖਰ ਕੋ ਮਰਨਾ।
ਗੁਰੂ ਪਾਤਸ਼ਾਹ ਜੀ ਹੁਣ ਸਭ ਤੋਂ ਅਖੀਰਲਾ ਇੱਕ ਫਾਰਮੂਲਾ ਦੱਸਦੇ ਨੇ ਕਿ ਵੀ ਮਨੁੱਖ ਤੇ ਤਰਨਾ ਕਿਵੇਂ ਹੈ, ਤਾਂ ਇੱਕ ਫਾਰਮੂਲਾ ਅਪਣਾ। ਕਿਹੜਾ ਫਾਰਮੂਲਾ ਹੈ? ਕਿ ਮੌਤ ਨੂੰ ਯਾਦ ਰੱਖ। ਬਸ ਤੂੰ ਮੌਤ ਨੂੰ ਯਾਦ ਰੱਖੇਗਾ ਤੂੰ ਪਾਪ ਕਰ ਹੀ ਨਹੀਂ ਸਕਦਾ। ਜਦੋਂ ਤੂੰ ਦੇਖੇਗਾ ਵੀ ਮੈਂ ਮਰਨਾ, ਮੈਂ ਕਿਸੇ ਗੁਆਂਢੀ ਦਾ ਕਾਨੂੰ ਕੰਧ ਢਾਹਾਂ, ਜਦੋਂ ਮੈਂ ਆਪਣੀ ਛੱਡ ਜਾਣੀ ਹੈ। ਜਦੋਂ ਮੌਤ ਬੰਦੇ ਨੂੰ ਯਾਦ ਹੋਵੇਗੀ ਤਾਂ ਕਦੇ ਕਿਸੇ ਨਾਲ ਧੱਕਾ ਨਹੀਂ ਕਰੇਗਾ, ਪਾਪ ਨਹੀਂ ਕਮਾਏਗਾ, ਵੈਰ ਨਹੀਂ ਕਰੇਗਾ, ਕਿਸੇ ਨਾਲ ਧੋਖਾ ਨਹੀਂ ਕਰੇਗਾ, 420 ਨਹੀਂ ਕਰੇਗਾ, ਠੱਗੀ ਨਹੀਂ ਮਾਰੇਗਾ, ਜਦੋਂ ਮੌਤ ਯਾਦ ਹੈ। ਜੇ ਮੌਤ ਯਾਦ ਨਹੀਂ ਤਾਂ ਮਨੁੱਖ ਸਭ ਕੁਝ ਹੀ ਕਰ ਸਕਦਾ, ਕਰ ਰਹੇ ਨੇ। ਸੋ ਆਪਾਂ ਸਾਰੇ ਇੱਕੋ ਜਿਹੇ ਹਾਂ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਕਹਿੰਦੇ ਬਾਈ ਮੌਤ ਨੂੰ ਯਾਦ ਰੱਖੋ।
ਨਦੀ ਪ੍ਰਵਾਹ ਜਗਤ ਕੋ ਥਿਰਨਾ।
ਕਹਿੰਦੇ ਭਾਈ ਜਿਵੇਂ ਨਦੀ ਦਾ ਪਾਣੀ ਹੁੰਦਾ, ਉਹ ਕਦੇ ਵੀ ਟਿਕਦਾ ਨਹੀਂ, ਸਥਿਰ ਨਹੀਂ ਰਹਿੰਦਾ, ਉਹ ਹਮੇਸ਼ਾ ਚੱਲਦਾ ਰਹਿੰਦਾ। ਜਿਹੜਾ ਪਾਣੀ ਆਪਣੇ ਸਾਹਮਣੇ ਖੜਿਆਂ ਦੇ ਇੱਕ ਵਾਰੀ ਚਲਾ ਗਿਆ, ਉਹ ਮੁੜ ਕੇ ਕਦੇ ਵਾਪਸ ਨਹੀਂ ਆਉਣਾ। ਇਸੇ ਤਰ੍ਹਾਂ ਸਰੀਰ ਵਿੱਚੋਂ ਜਦੋਂ ਸਵਾਸ ਚਲੇ ਗਏ, ਮੁੜ ਕੇ ਵਾਪਸ ਨਹੀਂ ਆਉਣਾ। ਜਿਹੜਾ ਸਵਾਸ ਇੱਕ ਗਿੱਠ 4 ਉਂਗਲ ਸਰੀਰ ਤੋਂ ਮੁੱਖ ਤੋਂ ਪਰਾਂ ਹੋ ਗਿਆ, ਉਹਨੇ ਕਦੇ ਆ ਕੇ ਮੁੱਖ ਵਿੱਚ ਨਹੀਂ ਪੈਣਾ। ਸੋ ਇਸੇ ਕਰਕੇ ਗੁਰੂ ਜੀ ਆਖਦੇ ਨੇ ਕਿ ਬਈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਬਸ ਤੂੰ ਆਪਣੇ ਸਵਾਸਾਂ ਨੂੰ ਸੰਭਾਲ। ਸੋ ਇਹ ਗੱਲ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਸਿਮਰਨ ਕਰ।
ਇਨ ਦੋਨੋ ਕੋ ਨਾਏ ਬਿਸਾਰੋ।
ਭਾਈ ਤੂੰ ਮੌਤ ਨੂੰ ਯਾਦ ਰੱਖ, ਰੱਬ ਤੇਰੇ ਆਪਣੇ ਆਪ ਯਾਦ ਆ ਜਾਵੇਗਾ। ਜਦੋਂ ਮੌਤ ਯਾਦ ਹੋਵੇਗੀ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕਹਿੰਦੇ ਬਾਈ ਤੂੰ ਬਾਣੀ ਕਿਸੇ ਨੂੰ ਨਾ ਸੁਣਾ, ਤੂੰ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨੂੰ ਪੁੱਛ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਨੰਦ ਸਾਹਿਬ ਵਿੱਚ ਕਿ ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕਹਿੰਦੇ ਆਪਣੇ ਆਪ ਨੂੰ ਪੁੱਛ ਬਈ ਸਰੀਰ ਆ, ਤੂੰ ਜੱਗ ਵਿੱਚ ਆਇਆ, ਤੂੰ ਕਰਮ ਕਿਹੜਾ ਚੰਗਾ ਕੀਤਾ, ਕਿ ਕਰਮ ਕਮਾਇਆ ਤੁਧ ਸਰੀਰ ਆ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿੰਦੇ ਵੀ ਅਸਲ ਕੰਮ ਤਾਂ ਤੂੰ ਕਰਿਆ ਹੀ ਨਹੀਂ, ਤੇਰੇ ਨਾਲ ਕੋਈ ਧੋਖਾ ਕਰ ਗਿਆ, ਠੱਗੀ ਮਾਰ ਗਿਆ, ਗਾਲ ਕੱਢ ਗਿਆ, ਉਹ ਯਾਦ ਹੈ, ਪਰ ਪਰਮੇਸ਼ਰ ਦਾ ਨਾਮ ਯਾਦ ਨਹੀਂ। ਉਹ ਹਿਰਦੇ ਚ ਵਸਾਏ ਨਹੀਂ, ਅਸਲ ਕੰਮ ਤੂੰ ਕਰਿਆ ਨਹੀਂ, ਜਿਸ ਕੰਮ ਵਾਸਤੇ ਆਇਆ ਸੀ। ਆਇਆ ਕਿੱਥੋਂ ਹੈ, ਜਾਣਾ ਕਿੱਥੇ ਹੈ, ਕਰ ਕੀ ਰਿਹਾ ਹੈ, ਕਰਨਾ ਕੀ ਸੀ? ਕਹਿੰਦੇ ਬਈ ਆਪਣੇ ਆਪ ਤੋਂ ਸਵਾਲ ਪੁੱਛ, ਤੈਨੂੰ ਅੰਦਰੋਂ ਜਵਾਬ ਮਿਲਣਗੇ ਵੀ ਐ ਭਾਈ ਤੂੰ ਮੌਤ ਨੂੰ ਯਾਦ ਰੱਖ, ਨਾਮ ਨੂੰ ਜਪਣਾ ਕਰ।
ਬੋਰ ਨਾ ਹੋਏ ਹੈ ਪਾਪ ਦੁਖਾਰੋ।
ਕਹਿੰਦੇ ਭਾਈ ਜਦੋਂ ਤੈਨੂੰ ਮੌਤ ਯਾਦ ਹੋਵੇਗੀ, ਪਰਮੇਸ਼ਰ ਦਾ ਨਾਮ ਤੇਰਾ ਆਟੋਮੈਟਿਕ ਅੰਦਰੋਂ ਚੱਲੇਗਾ, ਫਿਰ ਦੁੱਖ ਦੇਣ ਵਾਲੇ ਪਾਪ ਤੇਰੇ ਤੋਂ ਕਦੇ ਨਹੀਂ ਹੋਣਗੇ।
ਸੁਣ ਉਪਦੇਸ਼ ਸਾਰ ਵਥ ਜੋਏ।
ਕਹਿੰਦੇ ਭਾਈ ਤੂੰ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਜੋ ਦੱਸਿਆ ਸਿੱਖ ਸੰਗਤਾਂ ਨੂੰ, ਉਸਦਾ ਜੋ ਸਾਰ ਸੀ, ਸਿਧਾਂਤ ਸੀ, ਮੋਰਲ ਸੀ, ਉਸ ਨੂੰ
ਰਾਮ ਮਰਨ ਰਾਖਨ ਚਿੱਤ ਦੋਏ।
ਗੁਰੂ ਪਾਤਸ਼ਾਹ ਜੀ ਨੇ ਜੋ ਸੰਗਤਾਂ ਨੂੰ ਸਮਝਾਇਆ, ਉਹਦਾ ਸਿਧਾਂਤ ਇਹੀ ਸੀ ਕਿ ਮੌਤ ਨੂੰ ਯਾਦ ਰੱਖੋ, ਪਰਮੇਸ਼ਰ ਦਾ ਨਾਮ ਜਪੋ। ਇਹ ਦੋਨੇ ਬਚਨ ਗੁਰੂ ਪਾਤਸ਼ਾਹ ਜੀ ਦੇ ਸਿੱਖ ਸੰਗਤਾਂ ਨੇ ਆਪਣੇ ਹਿਰਦੇ ਵਿੱਚ ਵਸਾਉਣਾ ਕੀਤੇ।
ਧਾਰਨ ਕਰਿਓ ਜਿਨੋਂ ਉਪਦੇਸ਼।
ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਹਿਰਦੇ ਵਿੱਚ ਧਾਰਨ ਕੀਤਾ।
ਚਿੱਤ ਰਾਖੇ ਯੁਗ ਮਿਟੇ ਕਲੇਸ਼।
ਹਮੇਸ਼ਾ ਉਹ ਦੋਨੇ ਹੀ ਗੁਰੂ ਜੀ ਦੇ ਬਚਨਾਂ ਨੂੰ ਯਾਦ ਰੱਖਦੇ ਨੇ ਤੇ ਨਾਮ ਜਪਦਿਆਂ ਹੋਇਆ ਸਾਰੇ ਦੁੱਖ ਕਲੇਸ਼ ਉਹਨਾਂ ਦੇ ਦੂਰ ਹੋ ਗਏ।
ਸਤ ਗੁਰ ਦਰਸ਼ਨ ਕਾਟਤ ਪਾਪ ਸਨੇ ਸਨੇ ਨਿਰਮਲ ਹੋਏ ਆਪ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਦਰਸ਼ਨ ਹਨ, ਉਹ ਦਰਸ਼ਨ ਕਰਨ ਦੇ ਨਾਲ ਹੀ ਕਿ ਪਾਪ ਕੱਟੇ ਜਾਂਦੇ ਨੇ, ਤੇ ਹੌਲੀ ਹੌਲੀ ਜਦੋਂ ਸਿਮਰਨ ਕਰਦੇ ਹਾਂ, ਸਿਮਰਨ ਕਰਨ ਦੇ ਨਾਲ ਤਨ ਵੀ ਮਨ ਵੀ ਪਵਿੱਤਰ ਹੋ ਜਾਂਦਾ। ਕਈ ਵਾਰ ਆਪਾਂ ਕਾਹਲੀ ਵਿੱਚ ਪੈ ਜਾਂਦੇ ਹਾਂ ਵੀ ਨਾਮ ਜਪ ਰਹੇ ਹਾਂ, ਅਮਰ ਛਕ ਲਿਆ, ਬਣਿਆ ਕੁਛ ਹੈ ਨਹੀਂ। ਸੋ ਆਪਾਂ ਬੱਚਾ ਅੱਜ ਸਕੂਲ ਵਿੱਚ ਦਾਖਲ ਹੋਇਆ, ਉਹਨੂੰ ਕੱਲ ਨੂੰ ਦਸਵੀਂ ਦਾ ਸਰਟੀਫਿਕੇਟ ਨਹੀਂ ਮਿਲ ਸਕਦਾ, ਉਹਨੂੰ 10 ਸਾਲ ਲਾਉਣੇ ਹੀ ਪੈਣਗੇ, BA ਕਰਨੀ ਹੈ 14 ਸਾਲ ਲਾਉਣੇ ਪੈਣਗੇ, MA ਕਰਨੀ ਹੈ 16 ਸਾਲ ਲਾਉਣੇ ਪੈਣਗੇ, PhD ਕਰਨੀ ਹੈ 22 ਸਾਲ ਲਾਉਣੇ ਪੈਣਗੇ ਸੰਸਾਰ ਦੀ ਡਿਗਰੀ ਵਾਸਤੇ। ਇਹ ਬ੍ਰਹਮ ਗਿਆਨ ਦੀ ਡਿਗਰੀ ਹੈ, ਟਾਈਮ ਤਾਂ ਲੱਗੇਗਾ। ਸਿਮਰਨ ਕਰਦੇ ਰਹੋ, ਕਬੀਰ ਕੈਸੋ ਕੈਸੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਣੇ ਪੁਕਾਰ। ਸੋ ਸਤਿਗੁਰੂ ਦਾ ਪਤਾ ਨੀ ਕਦੋਂ ਸਾਡੀ ਪੁਕਾਰ ਸੁਣ ਲੈਣ। ਸੋ ਬੇਨਤੀਆਂ ਕਰਦੇ ਰਹੋ।
ਨਰਨ ਹਜ਼ਾਰੋਂ ਕਰਨ ਉਧਾਰਨ।
ਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਸਿੱਖ ਸੰਗਤਾਂ ਦਾ ਸੋ ਪਾਵਨ ਉਪਦੇਸ਼ ਦੇ ਕੇ ਪਾਰ ਉਤਾਰਾ ਕਰਦੇ ਹਨ।
ਪਵ ਜਲ ਡੂਬਤ ਕੇ ਹੋਏ ਤਾਰਨ।
ਸੰਸਾਰ ਸਮੁੰਦਰ ਤੋਂ ਜੋ ਸੰਸਾਰ ਮਨੁੱਖ ਡੁੱਬ ਰਹੇ ਸਨ ਵਿਸ਼ੇ ਦੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ, ਉਹਨਾਂ ਨੂੰ ਪਾਵਨ ਉਪਦੇਸ਼ ਦੇ ਕੇ ਤਾਰਨਾ ਕੀਤਾ।
ਭਜਨ ਵਿਖੇ ਸਿੱਖਨ ਲਿਵ ਲਾਗੀ।
ਸਿੱਖਾਂ ਨੇ ਮਨ ਨੂੰ ਤਨ ਨੂੰ ਪਰਮੇਸ਼ਰ ਦੇ ਸਿਮਰਨ ਵਿੱਚ ਜੋੜਨਾ ਕੀਤਾ, ਮਨ ਬਿਰਤੀ ਇਕਾਗਰ ਕਰਕੇ ਨਾਮ ਨੂੰ ਜਪਣਾ ਆਰੰਭ ਕਰ ਦਿੱਤਾ।
ਗੁਰਪਦ ਪੰਕਜ ਕੀ ਰਤ ਜਾਗੀ।
ਸੋ ਇਹਨਾਂ ਗੁਰੂ ਪਿਆਰਿਆਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਕਵਲਾਂ ਦਾ ਮਨ ਵਿੱਚ ਬੇਅੰਤ ਪ੍ਰੇਮ ਧਾਰਨ ਕਰਨਾ ਲੱਗ ਪਿਆ। ਸਿਮਰਨ ਕਰਕੇ ਤਨ ਨੂੰ ਮਨ ਨੂੰ ਪ੍ਰੇਮ ਦਾ ਰੰਗ ਚੜ ਗਿਆ।
ਕੈ ਸ਼ਸਤਰਨ ਕੋ ਹੋਏ ਅਭਿਆਸ।
ਕਈ ਸਿੰਘ ਐਸੇ ਵੀ ਸਨ ਜਿਨ੍ਹਾਂ ਨੇ ਸ਼ਸਤਰਾਂ ਦਾ ਅਭਿਆਸ ਕਰਨਾ, ਸੋ ਜੰਗੀ ਖੇਡਾਂ ਕਰਨੀਆਂ, ਸੋ ਸ਼ਸਤਰਾਂ ਨੂੰ ਮਾਂਜਣਾ, ਲਿਸ਼ਕਾਉਣਾ, ਸੋ ਪੈਂਤਰੇ ਕੱਟਣੇ, ਹਰ ਪ੍ਰਕਾਰ ਦੇ ਦਾਅ ਪੇਚ ਸਿੱਖਣੇ, ਕਿਉਂਕਿ ਸੰਤ ਤੇ ਸਿਪਾਹੀ ਦੋਨਾਂ ਰੂਪਾਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਸਾਜਨਾ ਕੀਤਾ। ਸੋ ਉਹੀ ਸਿੰਘ ਕਰ ਰਹੇ ਨੇ ਕਿ ਸ਼ਸਤਰਾਂ ਨੂੰ ਮਾਂਜ ਰਹੇ ਨੇ, ਲਿਸ਼ਕਾ ਰਹੇ ਨੇ, ਜੰਗੀ ਖੇਡਾਂ ਦਾ ਅਭਿਆਸ ਕਰਦੇ ਨੇ।
ਪਰੇ ਜੰਗ ਸ਼ਤਰੂਨ ਬਿਨਾਸ਼।
ਕਿਉਂਕਿ ਸਿੰਘਾਂ ਨੂੰ ਪਤਾ ਸੀ ਕਿ ਕੋਈ ਸਮਾਂ ਐਸਾ ਵੀ ਆ ਸਕਦਾ ਕਿ ਮੁਸਲਮਾਨਾਂ ਨਾਲ ਜੰਗ ਵੀ ਹੋ ਸਕਦਾ। ਜਦੋਂ ਜੰਗ ਆ ਗਿਆ, ਸੋ ਉਸ ਸਮੇਂ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਨੇ, 10ਵੇਂ ਪਾਤਸ਼ਾਹ ਜੀ ਨੇ 10 ਜੰਗਾਂ ਕੀਤੀਆਂ ਨੇ, ਕੁੱਲ ਟੋਟਲ 14 ਜੰਗਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਕਿਸੇ ਤੇ ਚੜਾਈ ਨਹੀਂ ਕੀਤੀ। ਕੋਈ ਵੀ ਚੜ ਕੇ ਆ ਜਾਂਦਾ ਸੀ ਉਹਨੂੰ ਜਲ ਪਾਣੀ ਜ਼ਰੂਰ ਛਕਾਇਆ ਜਾਂਦਾ ਸੀ, ਸੋ ਕਿਸੇ ਤੇ ਚੜਾਈ ਨਹੀਂ ਕੀਤੀ। 14 ਹੀ ਜੰਗਾਂ ਹੋਈਆਂ ਤੇ 14 ਹੀ ਜਿੱਤੀਆਂ, ਹਾਰੀ ਕੋਈ ਵੀ ਨਹੀਂ ਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਹਮੇਸ਼ਾ ਧਰਮ ਦੀ ਜੈ ਜੈਕਾਰ ਹੁੰਦੀ ਹੈ। ਸੋ ਗੁਰੂ ਪਾਤਸ਼ਾਹ ਜੀ ਦੇ ਸਿੰਘ ਵੀ ਇਹੀ ਕਰ ਰਹੇ ਨੇ ਕਿ ਕਦੋਂ ਕੋਈ ਮੁਗਲ ਚੜ ਕੇ ਆਵੇ ਤੇ ਉਹਨਾਂ ਸਤਰੂਆਂ ਨੂੰ ਮਾਰ ਮੁਕਾਈਏ।
ਪੂਰ ਪਲੇ ਜਿਨ ਕੇ ਬੜ ਭਾਗੇ।
ਕਿਉਂਕਿ ਪੂਰਬ ਕਰਮ ਅੰਕੁਰ ਜੋ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਪਿਛਲੇ ਕਰਮਾਂ ਤੋਂ ਬਿਨਾਂ ਮਨੁੱਖ ਨਾ ਗੁਰੂ ਘਰ ਆ ਸਕਦਾ, ਗੱਡੀ ਵੀ ਜਾਂਦਾ ਹੋਏ ਬ੍ਰੇਕ ਮਾਰ ਕੇ ਮੱਥਾ ਨਹੀਂ ਟੇਕ ਸਕਦਾ। ਭਾਗਾਂ ਤੋਂ ਬਿਨਾਂ ਜਿਹਦੇ ਭਾਗ ਚੰਗੇ ਨੇ ਉਹ ਗੱਡੀ ਵਿੱਚ ਉਤਰੇਗਾ, ਜਰਾਬਾਂ ਤਾਰੇਗਾ, ਬੂਟ ਤਾਰੇਗਾ, ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਕਰਾਏਗਾ, ਮੱਥਾ ਟੇਕੇਗਾ। ਇਹ ਸਾਰੇ ਵੱਡੇ ਭਾਗਾਂ ਦੀ ਗੱਲ ਹੈ। ਸੋ ਜਿਹਦੇ ਭਾਗਾਂ ਵਿੱਚ ਨਹੀਂ, ਉਹ ਗਰਦਨ ਨੂੰ ਸਾਡੇ ਵਰਗਾ ਅਕੜਾ ਕੇ ਲੰਘ ਜਾਂਦਾ, ਕਹਿੰਦੇ ਬਾਈ ਇਹਨੂੰ ਅਕੜਾ ਨਾ, ਹੰਕਾਰ ਵਿੱਚ ਨਾ ਲਿਆ, ਜਿਉਂ ਜਿਉਂ ਚਲਿਆ ਚੁਭੈ ਦੁੱਖ ਪਾਵੇ, ਜਮਕਾਲ ਸਹਿਜ ਸਿਰ ਡੰਡਾ ਹੈ। ਕਹਿੰਦੇ ਬਈ ਉਹ ਤੇਰੇ ਜਮਕਾਲ ਜਿਹੜੇ ਨੇ ਉਹ ਧੌਣ ਚੋਂ ਕੁੱਟ ਕੁੱਟ ਕੇ ਹੰਕਾਰ ਦਾ ਕੰਡਾ ਕੱਢਣਗੇ, ਇਸ ਕਰਕੇ ਉਹ ਜਮਾਂ ਦਾ ਕਾਹਨੂੰ ਤੂੰ ਘੋਟਣਾ ਖਾਣਾ ਕਬੀਰ, ਠੇਂਗਾ ਬੁਰਾ ਹੈ। ਸੋ ਕਹਿੰਦੇ ਨੇ ਭਗਤ ਕਬੀਰ ਜੀ, ਕਹਿੰਦੇ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਆ ਤਨ ਲੀਆ ਅੰਚਲ ਲਾਏ। ਕਿ ਮੈਨੂੰ ਤਾਂ ਮੇਰੇ ਗੁਰੂ ਨੇ ਬਚਾ ਲਿਆ, ਪਰ ਜਮਾਂ ਦਾ ਘੋਟਣਾ ਹੈ ਬੜਾ ਬੁਰਾ, ਦੱਸ ਰਹੇ ਨੇ ਭਗਤ ਕਬੀਰ ਜੀ, ਦੇਖਿਆ ਹੋਣਾ ਤਾਂ ਹੀ ਕਿਹਾ ਨਾ। ਸੋ ਇਸ ਕਰਕੇ ਆਪਾਂ ਵੀ ਯਾਦ ਰੱਖੀਏ, ਗੁਰੂ ਸਾਹਿਬ ਜੀ ਦਾ ਨਾਮ ਜਪੀਏ, ਰਹਿਤ ਵਿੱਚ ਪ੍ਰਪੱਕ ਹੋਈਏ, ਗੁਰੂ ਵਾਲੇ ਬਣੀਏ, ਅਮਰ ਛਕੀਏ, ਬਾਣੀ ਬਾਣੇ ਦੇ ਧਾਰਨੀ ਬਣੀਏ, ਬਾਣੀ ਨਾਲ ਜੁੜੀਏ, ਨਿਤਨੇਮ ਨਾਲ ਜੁੜੀਏ, ਸਾਹਿਬ ਪਾਠ ਨਾਲ ਜੁੜੀਏ। ਜਦੋਂ ਇਸ ਤਰ੍ਹਾਂ ਆਪਾਂ ਬਾਣੀ ਪੜਾਂਗੇ ਤਾਂ ਹੀ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ।
ਤਜ ਤਨ ਤਾਮ ਚਰਨ ਗੁਰ ਲਾਗੇ।
ਜਿਹੜੇ ਗੁਰੂ ਦੇ ਪਿਆਰੇ ਸਨ ਉਹ ਆਪਣਾ ਧਨ ਤੇ ਧਾਮ ਘਰ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਗਏ, ਆਨੰਦਪੁਰ ਸਾਹਿਬ ਪਹੁੰਚ ਗਏ। ਸਤਿਗੁਰੂ ਜੀ ਦੇ ਚਰਨ ਫਿਰ ਉਹ ਕਿੱਥੋਂ ਮਿਲਣੇ ਸਨ? ਸੋ ਭਾਗਾਂ ਵਾਲੇ ਹੀ ਗੁਰੂ ਜੀ ਦੀ ਸੰਗਤ ਪ੍ਰਾਪਤ ਕਰਦੇ ਨੇ। ਬਟ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਾਹਰ ਜਾਵਾਂਗੇ, ਕਲਯੁਗ ਦੀ ਚੱਕੀ ਐਸੀ ਚੱਲ ਰਹੀ ਹੈ ਕਿ ਕਣਕ ਦਾ ਦਾਣਾ ਉਹ ਸੈਂਟਰ ਦੀ ਕਿੱਲੀ ਤੋਂ ਥੋੜਾ ਜਿਹਾ ਅੱਗੇ ਹੁੰਦਾ, ਦੋ ਫਾਕੜਾਂ ਹੋ ਜਾਂਦੀਆਂ ਨੇ, ਗਿੱਠ ਪਰਾਂ ਹੋ ਗਿਆ ਚਾਰ ਹੋ ਜਾਣਗੀਆਂ, ਤੇ ਦੋ ਗਿੱਠ ਪਰਾਂ ਹੋ ਗਿਆ ਤਾਂ ਭਾਈ ਆਟਾ ਬਣ ਸਕਦਾ। ਕਲਯੁਗ ਦੀ ਐਸੀ ਭਿਆਨਕ ਚੱਕੀ ਚੱਲ ਰਹੀ ਹੈ ਵਿਸ਼ੇ ਵਿਕਾਰਾਂ ਦੀ, ਜਿੰਨੀ ਆਪਾਂ ਬਾਣੀ ਨਾਲ ਬਾਣੇ ਨਾਲ ਗੁਰੂ ਸਾਹਿਬ ਦੇ ਚਰਨ ਨਾਲ ਜੁੜ ਕੇ ਰਵਾਂਗੇ ਓਨੇ ਬਚੇ ਰਵਾਂਗੇ, ਨਹੀਂ ਭਾਈ ਫਿਰ ਬਾਹਰ ਤਾਂ ਕਲਯੁਗ ਚੱਲ ਹੀ ਰਿਹਾ। ਸਤਿਗੁਰੂ ਜੀ ਰਹਿਮਤ ਕਰਨ, ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਚਰਨ ਨਾਲ ਜੁੜੇ ਰਹੀਏ ਤੇ ਭੁੱਲਾਂ ਚੁੱਕਾਂ ਦੀ ਖਿਮਾ